ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 885 ਅੰਗ ਤੇ ਅੱਗੇ ਨੌਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ ਰਾਮਕਲੀ ਰਾਗ ਦੇ ਵਿੱਚ। ਸੋ ਜਿਸ ਵੇਲੇ ਗੁਰੂ ਸਾਹਿਬ ਮਹਾਰਾਜ ਜੀ ਲਾਹੌਰ ਗਏ ਹਨ, ਸੋ ਜਹਾਂਗੀਰ ਬਾਦਸ਼ਾਹ ਨੇ ਉਸ ਵਕਤ ਮਹਾਰਾਜ ਨੂੰ ਬੇਨਤੀ ਘੱਲ ਭੇਜੀ ਕਿ ਆਪ ਆਓ, ਅਸੀਂ ਕੁਝ ਧਾਰਮਿਕ ਵਿਚਾਰਾਂ ਕਰਨੀਆਂ ਹਨ। ਸੋ ਇਸ ਪ੍ਰਕਾਰ ਮਹਾਰਾਜ ਜੀ ਜਦੋਂ ਪਹੁੰਚੇ, ਐਂ ਲੱਗਿਆ ਜਹਾਂਗੀਰ ਆਪ ਜੀ ਨੇ ਜੋ ਗੁਰੂ ਸਾਹਿਬ ਦਾ ਸਰੂਪ ਤਿਆਰ ਕੀਤਾ ਹੈ, ਸੁਣਿਆ ਕਿ ਉਹਦੇ ਵਿੱਚ ਸਾਡੇ ਮਜ਼ਹਬ ਦੇ ਖਿਲਾਫ ਲਿਖਿਆ ਹੋਇਆ। ਦੂਸਰਾ, ਸੰਸਾਰ ਵਿੱਚ ਇਹ ਦੱਸੋ, ਹਿੰਦੂ ਅਤੇ ਮੁਸਲਮਾਨ ਦੋ ਮਜ਼ਹਬ ਨੇ, ਇਹਨਾਂ ਦੋਹਾਂ ਵਿੱਚੋਂ ਵੱਡਾ ਕੌਣ ਹੈ ਅਤੇ ਸੰਸਾਰ ਤੋਂ ਤਰਦਾ ਕਿਹੜਾ ਹੈ? ਸੋ ਮਹਾਰਾਜ ਜੀ ਨੇ ਜਦੋਂ ਪ੍ਰਕਾਸ਼ ਕਰਵਾਇਆ ਸੀ, ਉੱਥੇ ਪ੍ਰਕਾਸ਼ ਕਰਵਾਈ ਸਰੂਪ, ਉਸ ਵਕਤ ਸਤਿਗੁਰੂ ਮਹਾਰਾਜ ਨੇ ਪਹਿਲਾਂ ਵੀ ਇਹ ਦਿਖਾਇਆ ਸੀ ਕੌਤਕ, ਕਿ ਜਿਸ ਪ੍ਰਕਾਰ ਯੱਗ ਅਰਜ ਗੁਫਤਮ ਪੇਸ ਤੋਂ ਦਰ ਗੋਸਕੁਣ ਕਰਤਾਰ, ਇਹ ਸ਼ਬਦ ਆਇਆ, ਕਹਿਣ ਲੱਗਾ ਤੁਸੀਂ ਜਾਣ ਬੁੱਝ ਕੇ ਇਹ ਸ਼ਬਦ ਕੱਢਿਆ। ਇਹ ਦੁਬਾਰਾ ਪ੍ਰਕਾਸ਼ ਕੀਤਾ, ਭਾਵ ਸ਼ਬਦ ਹੁਕਮਨਾਮਾ ਲਿਆ, ਉਦੋਂ ਇਹ ਸ਼ਬਦ ਆਇਆ ਤਾਂ ਸੁਣ ਕੇ ਤਸੱਲੀ ਹੋਈ ਸੀ। ਹੁਣ ਫਿਰ ਇਹਨਾਂ ਨੇ ਪ੍ਰਸ਼ਨ ਕੀਤਾ ਕਿ ਸੰਸਾਰ ਵਿੱਚ ਵੱਡਾ ਕੌਣ ਹੈ ਮਜ਼ਹਬ? ਮਹਾਰਾਜ ਦੀ ਸੱਚੇ ਪਾਤਸ਼ਾਹ ਸੁਣ ਕੇ ਦੋਹਾਂ ਦੀ ਕਿਰਿਆ ਵੱਖੋ ਵੱਖਰੀ ਦੱਸਦੇ ਹੋਏ ਫਰਮਾਉਂਦੇ ਨੇ ਕਿ ਦੋਹਾਂ ਵਿੱਚੋਂ ਜਿਹਨੇ ਪਰਮੇਸ਼ਰ ਦੇ ਹੁਕਮ ਨੂੰ ਪਛਾਣਿਆ ਉਹ ਵੱਡਾ। ਕੋਈ ਬੋਲੈ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਈਆ ਕੋਈ ਅੱਲਾਹ। ਕੋਈ ਹਿੰਦੂ ਲੋਕ ਤਾਂ ਰਾਮ ਰਾਮ ਸ਼ਬਦ ਬੋਲਦੇ ਆ, ਕੋਈ ਐਸੇ ਮੁਸਲਮਾਨ ਲੋਕ ਜੋ ਖੁਦਾ ਖੁਦਾ ਸ਼ਬਦ ਕਹਿੰਦੇ ਨੇ। ਕਈ ਥਾਈਂ ਹਿੰਦੂ ਲੋਕ ਗੁਸਈਆਂ ਭਾਵ ਪਰਮਾਤਮਾ ਨੂੰ ਸੇਵਦੇ ਨੇ, ਕੋਈ ਮੁਸਲਮਾਨ ਕਈ ਜਗ੍ਹਾ ਅੱਲਾ ਅੱਲਾ ਦਾ ਜਾਪ ਕਰਦੇ ਨੇ। ਕਾਰਣ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਉ। ਸੋ ਹਿੰਦੂ ਉਹਨੂੰ ਕਰਨ ਕਾਰਨ ਕਹਿੰਦੇ ਨੇ, ਮੁਸਲਮਾਨ ਲੋਕ ਉਹਨੂੰ ਕਰੀਮ ਕਰੀਮ ਕਹਿੰਦੇ ਨੇ, ਕਰੀਮ ਉਲ ਕਮਾਲ ਹੈ, ਕਿਰਪਾ ਕਰਨ ਵਾਲਾ ਹੈ। ਹਿੰਦੂ ਕਹਿੰਦੇ ਨੇ ਕਿਰਪਾ ਧਾਰ, ਉਹਨੂੰ ਕਿਰਪਾ ਧਾਰ ਕਹਿੰਦੇ ਨੇ। ਮੁਸਲਮਾਨ ਰਹੀਮ ਰਹਿਮ ਕਰਨ ਵਾਲਾ ਕਹਿੰਦੇ ਨੇ। ਸ਼ਬਦ ਇਸ ਤਰ੍ਹਾਂ ਦੇ ਬਚਨ ਕਰਦੇ ਹਨ, ਕੋਈ ਨਾਵੈ ਤੀਰਥ ਕੋਈ ਹੱਜ ਜਾਏ, ਕੋਈ ਕਰੈ ਪੂਜਾ ਕੋਈ ਸਿਰ ਨਿਵਾਏ। ਮਹਾਰਾਜ ਕਹਿੰਦੇ ਇਹ ਤਾਂ ਆਪੋ ਆਪਣਾ ਮਜ਼ਹਬ ਹੈ, ਕੋਈ ਹਿੰਦੂ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦਾ, ਕੋਈ ਮੁਸਲਮਾਨ ਮੱਕੇ ਦੀ ਹੱਜ ਕਰਦਾ ਯਾਤਰਾ ਕਰਦਾ, ਕੋਈ ਹਿੰਦੂ ਠਾਕੁਰ ਪੂਜਨ ਕਰਦਾ, ਕੋਈ ਮੁਸਲਮਾਨ ਮਸੀਤ ਵਿੱਚ ਸਿਰ ਨਵਾਉਂਦਾ ਸਿਜਦਾ ਕਰਦਾ ਨਮਾਜ਼ ਪੜ੍ਹਦਾ। ਇਹ ਤਾਂ ਆਪੋ ਆਪਣਾ ਧਰਮ ਦੇ ਮੁਤਾਬਕ ਸਾਰਿਆਂ ਦੀ ਕਿਰਿਆ ਹੁੰਦੀ ਹੈ। ਕੋਈ ਪੜ੍ਹੈ ਵੇਦ ਕੋਈ ਕਿਤੇਬ, ਕੋਈ ਓਢੈ ਨੀਲ ਕੋਈ ਸੁਪੇਦ। ਹੁਣ ਇਸ ਤਰ੍ਹਾਂ ਕਹਿੰਦੇ ਨੇ ਬਈ, ਕੋਈ ਹਿੰਦੂ ਹੈ ਉਹ ਵੇਦ ਪੜ੍ਹਦੇ ਨੇ, ਕੋਈ ਮੁਸਲਮਾਨ ਹੈ ਉਹ ਕਿਤੇਬਾਂ ਨੂੰ ਪੜ੍ਹਦੇ ਨੇ, ਕੋਈ ਮੁਸਲਮਾਨ ਨੀਲੇ ਰੰਗ ਦੇ ਕੱਪੜੇ ਓਢੈ ਭਾਅ ਪਾਉਂਦੇ ਨੇ, ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਟਾਣੀ ਅਮਲਕੀ ਆ, ਕੋਈ ਹਿੰਦੂ ਹੈ ਉਹ ਸਫੇਦ ਹੁੰਦਾ ਚਿੱਟੇ ਰੰਗ ਦੇ ਕੱਪੜੇ ਪਾਉਂਦੇ ਨੇ। ਕੋਈ ਕਹੈ ਤੁਰਕ ਕੋਈ ਕਹੈ ਹਿੰਦੂ, ਕੋਈ ਬਾਦਸ਼ਾਹ ਪਿਸਤ ਕੋਈ ਸੁਰਗਿੰਦੂ। ਹੁਣ ਕੋਈ ਮੁਸਲਮਾਨ ਹੈ ਉਹ ਆਪਣੇ ਆਪ ਨੂੰ ਤੁਰਕ ਕਹਿੰਦਾ, ਕੋਈ ਆਪਣੇ ਆਪ ਨੂੰ ਹਿੰਦੂ ਕਹਿੰਦਾ। ਸੋ ਕੋਈ ਮੁਸਲਮਾਨ ਜਿਹੜੇ ਉਹ ਪਿਸਤ ਨੂੰ ਬਾਦਸ਼ਾਹ ਭਾਵ ਚਾਹੁੰਦਾ, ਉਹ ਕਹਿੰਦੇ ਬੇਸ਼ਤਾਂ ਨੂੰ ਜਾਈਏ ਅਸੀਂ। ਸੋ ਕੋਈ ਹਿੰਦੂ ਜਿਹੜੇ ਆ ਉਹ ਸੁਰਗਿੰਦੂ ਸੁਰਗ ਨੂੰ ਚਾਹੁੰਦੇ ਨੇ। ਸੋ ਇੰਦੂ ਤੋਂ ਭਾਵ ਇੰਦਰ ਦੇ ਸਵਰਗ ਨੂੰ ਸੁਰਗਿੰਦ ਕਹਿੰਦੇ ਨੇ। ਜਹਾਂਗੀਰ ਨੇ ਕਿਹਾ ਮੈਂ ਤਾਂ ਇਹ ਬੇਨਤੀ ਕੀਤੀ ਸੀ, ਤਰਦਾ ਕੌਣ ਹੈ ਜੀ? ਮਹਾਰਾਜ ਕਹਿੰਦੇ ਦੇਖੋ ਸਾਰੇ ਆਪੋ ਆਪਣੇ ਧਰਮਾਂ 'ਚ ਨੇ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਮਹਾਰਾਜ ਕਥਨ ਕਰਦੇ ਨੇ ਜਿਨ੍ਹਾਂ ਨੇ ਪਰਮੇਸ਼ੁਰ ਦਾ ਹੁਕਮ ਪਛਾਣਿਆ, ਅੱਲਾ ਦਾ ਖੁਦਾ ਦਾ ਜੋ ਹੁਕਮ ਹੈ ਜਿਨ੍ਹਾਂ ਨੇ ਪਛਾਣਿਆ, ਉਹਨਾਂ ਨੇ ਉਸ ਪਰਮਾਤਮਾ ਖੁਦਾ ਰਾਮ ਰਹੀਮ ਅਤੇ ਇਸ ਪ੍ਰਕਾਰ ਸਾਹਿਬ ਦੇ ਅਭੇਦਤਾ ਦਾ ਭੇਦ ਜਾਣਿਆ। ਜਿਨ੍ਹਾਂ ਨੇ ਅਭੇਦ ਰੂਪ ਨਿਸ਼ਚੇ ਕੀਤਾ ਉਹੀ ਤਰਦਾ। ਰਾਮਕਲੀ ਮਹੱਲਾ ਪੰਜਵਾ, ਪਵਨੈ ਮਹਿ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਇੱਕ ਪ੍ਰੇਮੀ ਸਿੱਖ ਦਾ ਪਿਤਾ ਗੁਜ਼ਰ ਗਿਆ, ਸੋ ਆਪਣੇ ਪਿਤਾ ਦਾ ਨਾਮ ਲੈ ਕੇ ਉੱਚੀ ਰੋ ਰਿਹਾ ਸੀ। ਉਹਨੂੰ ਸਮਝਾਉਣ ਵਾਸਤੇ ਮਹਾਰਾਜ ਬਚਨ ਕਰਦੇ ਆ, ਕੋਈ ਕਾਰਨ ਬਣ ਜਾਂਦਾ ਫਿਰ ਕੋਈ ਸ਼ਬਦ ਉਚਾਰਨ ਕਰਦੇ ਨੇ। ਅਥਵਾ ਵੈਸੇ ਵੀ ਇਹ ਸਾਂਝਾ ਉਪਦੇਸ਼ ਸਾਰਿਆਂ ਪ੍ਰਤੀ ਹੈ। ਬਰਾਗ ਦਾ ਉਪਦੇਸ਼ ਕਰਦੇ ਨੇ ਕੌਣ ਮੂਗਾ ਰੇ ਕੌਣ ਮੂਗਾ, ਇਹ ਭਾਈ ਕੌਣ ਚੜ੍ਹਾਈ ਕਰ ਗਿਆ ਕੌਣ ਮਰਿਆ ਹੈ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹੋ ਤਾਉ ਚਲਤ ਪਿਆ ਰਹਾਓ। ਸੋ ਬ੍ਰਹਮ ਗਿਆਨੀਆਂ ਨਾਲ ਮਿਲ ਕੇ ਵਿਚਾਰ ਨਾ ਕਰੋ, ਇਹ ਤਾਂ ਇੱਕ ਚਲਿੱਤਰ ਹੋਇਆ, ਕੌਤਕੀ ਹੋਇਆ। ਅੱਗੋਂ ਇਸ ਪ੍ਰਕਾਰ ਦੱਸਦੇ ਨੇ ਕਿਹੜੀ ਚੀਜ਼ ਕਿੱਥੇ ਮਿਲੀ ਹੈ। ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਪਵਨ ਹੈ ਹੁੰਦਾ ਹਵਾ ਤੱਤ ਵਿੱਚ, ਪਵਨ ਹਵਾ ਤੱਤ ਸਮਾ ਗਿਆ ਆਪਣੇ ਚੋਂ ਨਿਕਲ ਕੇ। ਜੋਤੀ ਹੁੰਦੀ ਅੱਗ ਤੱਤ, ਸੋ ਅਗਨੀ ਤੱਤ ਜਿਹੜਾ ਸੀ ਜਾ ਕੇ ਅਗਨੀ 'ਚ ਰਲ ਗਿਆ। ਜੋਤੀ ਜਿਹੜੀ ਸੀ ਪਰਮਾਤਮਾ ਦੀ ਆਪਣੇ ਅੰਦਰ, ਉਹ ਚੇਤਨ ਵਿੱਚ ਰਲ ਗਈ। ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਤੇਕ। ਮਿੱਟੀ ਨਾਲ ਮਿੱਟੀ ਰਲ ਕੇ ਇੱਕ ਮਿੱਕ ਹੋ ਗਈ, ਧਰਤੀ ਨਾਲ ਧਰਤੀ ਰਲ ਕੇ ਇੱਕ ਰੂਪ ਹੋ ਗਈ, ਤੱਤਾਂ ਵਿੱਚ ਤੱਤ ਰਲ ਗਏ, ਚੇਤਨ ਵਿੱਚ ਚੇਤਨ ਮਿਲ ਗਿਆ। ਅਤੇ ਰੋਣ ਵਾਲਾ ਬੰਦਾ ਕਵਨ ਕੀ ਟੇਕ, ਕਿਹਦੀ ਓਟ ਲੈ ਕੇ ਰੋਣਾ ਕਰਦਾ। ਜੇ ਕੋਈ ਵਸਤੂ ਮਰੇ ਤਾਂ ਉਹਦਾ ਰੋਣਾ ਠੀਕ ਬਣਦਾ, ਜੇ ਕੋਈ ਮਰਦੀ ਹੀ ਨਹੀਂ ਤਾਂ ਰੋਣਾ ਕਾਹਦੇ ਵਾਸਤੇ। ਕੌਣ ਮੂਆ ਰੇ ਕੌਣ ਮੂਆ, ਭਾਈ ਕੌਣ ਮਰਿਆ ਕੌਣ ਮਰਿਆ ਦੱਸ ਤਾਂ ਸਹੀ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹੋ ਤਉ ਚਲਤ ਪਿਆ ਰਹਾਓ। ਬ੍ਰਹਮ ਗਿਆਨੀਆਂ ਨਾਲ ਮਿਲ ਕੇ ਵਿਚਾਰ ਨਾ ਕਰੋ, ਇਹ ਤਾਂ ਇੱਕ ਕੌਤਕੀ ਹੋਇਆ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਅਗਲੀ ਕਿਛ ਖਬਰ ਨਾ ਪਾਈ, ਰੋਵਨ ਹਾਰ ਪੇ ਊਠ ਸਿਧਾਈ। ਅਗਲੀ ਤਾਂ ਕੁਛ ਖਬਰ ਨਹੀਂ ਪਾਈ ਕਿ ਉਹ ਕਿਸ ਜੂਨ ਵਿੱਚ ਗਿਆ, ਅੱਗੇ ਦੀ ਕੁਝ ਖਬਰ ਹੀ ਨਹੀਂ ਪਾਈ ਕਿ ਮੇਰਾ ਅੱਗੇ ਜਾ ਕੇ ਕੀ ਹਾਲ ਹੋਣਾ। ਜਿਵੇਂ ਪਹਿਲਾਂ ਮਨੁੱਖ ਚਲਿਆ ਗਿਆ, ਪਹਿਲਾਂ ਬੰਦਾ ਗਿਆ ਹੀ ਹੈ, ਉਹਦੀ ਨਿਆਈ ਰੋਣ ਵਾਲਾ ਵੀ ਉੱਠ ਕੇ ਸਧਾਈ ਚੱਲਿਆ ਜਾਵੇਗਾ, ਭਾਵ ਸਧਾਇਆ ਚੱਲਿਆ ਗਿਆ। ਰੋਣ ਵਾਲਾ ਕਿਹੜਾ ਇੱਥੇ ਰਹਿਣਾ। ਅਵਰ ਮੂਹੇ ਕਿਆ ਸੋ ਕਰੀਜਾ ਤਉ ਕੀਜਾ, ਜਾਓ ਆਪਣ ਜੀਜਾ। ਭਰਮ ਮੋਹ ਕੇ ਬੰਧੇ ਬੰਧ, ਸੁਪਨ ਭਇਆ ਪਖ ਲਾਏ ਅੰਧ। ਇਹ ਜੀਵ ਭਰਮ ਕਰਕੇ ਮੋਹ ਦੇ ਬੰਧਨਾਂ ਵਿੱਚ ਬੰਨ੍ਹੇ ਹੋਏ ਨੇ, ਅਤੇ ਸੁਪਨ ਭਇਆ ਇਸ ਪ੍ਰਕਾਰ ਪਖ ਲਾਏ ਅੰਧ। ਅਵਿਦਿਆ ਦੀ ਨੀਂਦ ਵਿੱਚ ਸੁੱਤਿਆਂ ਹੋਇਆਂ ਸੰਸਾਰਕ ਪਦਾਰਥਾਂ ਦਾ ਸੁਪਨ ਆਇਆ, ਉਦੋਂ ਅੰਨੇ ਅਗਿਆਨੀ ਜੀਵ ਪਖ ਲਾਏ ਭਟਕਦੇ ਹਨ, ਬਰੜਾਉਂਦੇ ਨੇ। ਇਹੋ ਤਉ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ। ਕਰਤਾਰ ਨੇ ਤਾਂ ਸੰਸਾਰ ਦਾ ਰਚਨ ਹੁੰਦਾ ਤਮਾਸ਼ਾ ਮਾਤਰ ਹੀ ਰਚਿਆ ਹੈ, ਇਹ ਸੰਸਾਰ ਰਚਨਾ ਨੂੰ ਕਰਤਾਰ ਪਰਮੇਸ਼ਰ ਨੇ ਆਪ ਹੀ ਰਚਿਆ। ਸੋ ਪਰਮਾਤਮਾ ਦੇ ਹੁਕਮ ਵਿੱਚ ਸਾਰੇ ਆਉਂਦੇ ਜਾਂਦੇ ਹਨ। ਨਹਿ ਕੋ ਮੂਵਾ ਨਾ ਮਰਣੈ ਜੋਗ, ਨਹਿ ਬਿਨਸੈ ਅਬਿਨਾਸੀ ਹੋਗ। ਨਾ ਕੋ ਮੋਇਆ ਅਤੇ ਨਾ ਹੀ ਕੋਈ ਮਰਨੇ ਦੇ ਯੋਗ ਭਾਵ ਲਾਇਕ ਹੈ। ਅਬਿਨਾਸੀ ਰੂਪ ਹੋਗ ਹੁੰਦਾ ਹੋਣ ਕਰਕੇ ਨਾ ਹੀ ਕੋਈ ਬਿਨਸੈ ਨਾਸ ਹੁੰਦਾ, ਅਤੇ ਨਾ ਹੀ ਕੋਈ ਇਸ ਪ੍ਰਕਾਰ ਨਾਸ ਹੋਣ ਦੇ ਯੋਗ ਹੈ। ਜੋ ਇਹੋ ਜਾਣੋ ਸੋ ਇਹੋ ਨਾਹੇ, ਜਾਣਨ ਹਾਰੇ ਕਉ ਬਲ ਜਾਉ। ਇਹ ਜੋ ਜਾਣਦੇ ਹੋ ਕਿ ਜੀਵ ਜੰਮਦਾ ਮਰਦਾ, ਇਹ ਗੱਲ ਠੀਕ ਨਹੀਂ ਹੈ। ਸ਼ਾਸਤਰ ਮਤ ਅਤੇ ਲੌਕਿਕ ਮਤ ਦੋਹਾਂ ਮਤਾਂ ਅਨੁਸਾਰ ਜੀਵ ਮਰਦਾ ਨਹੀਂ। ਉੜਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸੱਦਿਆ ਹੋ ਕਾਵ। ਪਰਮੇਸ਼ਰ ਦੇ ਜਾਣ ਵਾਲੇ ਜੋ ਸੰਤ ਹਨ, ਉਹਨਾਂ ਤੋਂ ਬਲਿਹਾਰ ਜਾਣਾ ਕਰੋ। ਮਹਾਤਮਾ ਨਾ ਆਉਂਦੇ ਨੇ ਨਾ ਜਾਂਦੇ ਨੇ। ਕਹੋ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੈ ਨਾ ਆਵੈ ਜਾਇਆ। ਨੰਨੇ ਨੂੰ ਕੰਨਾ ਨਹੀਂ ਹੈਗਾ, ਇੱਥੇ ਧਿਆਨ ਰੱਖ ਲੈਣਾ ਬੋਲਣ ਵੇਲੇ। ਮਹਾਰਾਜ ਕਥਨ ਕਰਦੇ ਨੇ, ਜਿਨ੍ਹਾਂ ਦੇ ਅੰਦਰੋਂ ਗੁਰਾਂ ਨੇ ਭਰਮ ਚੁਕਾਇਆ ਭਾਵ ਦੂਰ ਕਰ ਦਿੱਤਾ, ਉਹਨਾਂ ਨੇ ਨਿਸ਼ਚੈ ਕਰ ਲਿਆ ਵੀ ਨਾ ਕੋਈ ਜੰਮ ਕੇ ਆਉਂਦਾ ਨਾ ਕੋਈ ਮਰ ਕੇ ਜਾਂਦਾ, ਨਾ ਕਿ ਜਨਮ ਹੈ ਨਾ ਕਿਛ ਮਰੈ, ਆਪਣ ਚਲਤ ਆਪ ਹੀ ਕਰੈ। ਸੋ ਇਸ ਪ੍ਰਕਾਰ ਮ੍ਰਿਤਕ ਪ੍ਰਾਣੀ ਦੇ ਸੰਬੰਧ ਵਿੱਚ ਦੱਸਦੇ ਨੇ। ਜਿਵੇਂ ਅੱਜ ਮ੍ਰਿਤਕ ਪ੍ਰਾਣੀ ਦਾ ਕੋਈ ਕਾਰਡ ਵੀ ਆਇਆ ਸੀ ਪ੍ਰੇਮੀਆਂ ਦੇ ਘਰੇ, ਉਹਦੇ ਉੱਤੇ ਮੂਲ ਮੰਤਰ ਮਹਾਂਮੰਤਰ ਲਿਖਿਆ, ਫੋਟੋ ਥੱਲੇ ਪੰਗਤੀਆਂ ਲਿਖੀਆਂ, ਫਿਰ ਇੱਕ ਪਾਸੇ ਹੋਰ ਪੰਗਤੀਆਂ ਲਿਖੀਆਂ। ਇਹ ਠੀਕ ਆ, ਆਪਾਂ ਨੂੰ ਗਏ ਵਿਛੋੜੇ ਦਾ ਬੜਾ ਦੁੱਖ ਹੁੰਦਾ ਵੀ ਵਿਛੋੜਾ ਹੋਇਆ, ਪਰ ਪੰਗਤੀਆਂ ਨਾ ਹੀ ਲਿਖਿਆ ਕਰੋ ਤਾਂ ਚੰਗਾ। ਉਹ ਅਗਲਾ ਪੜ੍ਹ ਕੇ ਨਾਲ ਦੀ ਨਾਲ ਹੀ ਉਹਨੂੰ ਡਸਟਬਿਨ 'ਚ ਪਾ ਦਿੰਦੇ ਨੇ। ਇਹ ਤਾਂ ਕੋਈ ਸ਼ਰਧਾ ਵਾਲਾ ਸਾਂਭ ਕੇ ਰੱਖ ਲੈਂਦਾ, ਬਾਕੀ ਸਾਰੇ ਸਿੱਟ ਦਿੰਦੇ ਹੁੰਦੇ ਨੇ। ਲੋਕ ਕਹਿੰਦੇ ਚੱਲ ਪਾਠ ਹੀ ਲਿਖਿਆ, ਪਾਠ ਪੂਠ ਲੋਕ ਕੀ ਕਹਿੰਦੇ, ਕਥਾ ਕੁਥਾ ਕਰਦਾ। ਜੇ ਕੋਈ ਗਾਉਣ ਵਾਲਾ ਆਇਆ ਹੋਵੇ ਉਹਨੂੰ ਸਤਿਕਾਰ ਨਾਲ ਬੋਲਦੇ ਲੋਕ, ਨਹੀਂ ਕੀਰਤਨ ਕੂਰਤਨ ਕਹੀ ਜਾਂਦੇ ਹੁੰਦੇ ਆ। ਸੋ ਇਸ ਪ੍ਰਕਾਰ ਲਿਖੇ ਹੋਏ ਨਾਲ ਮਤਲਬ ਨਹੀਂ ਹੁੰਦਾ ਕਿਸੇ ਨੂੰ, ਲੋਕਾਂ ਕੋਲ ਇੰਨਾ ਟਾਈਮ ਨਹੀਂ ਥੋੜੀਆਂ ਪੰਕਤੀਆਂ ਲਿਖੀਆਂ ਪੜ੍ਹਨਗੇ, ਉਹ ਤਾਂ ਸਿਰਫ ਇੱਕ ਦੇਖਦੇ ਆ ਕਿੰਨੀ ਤਰੀਕ ਹੈ, ਕਿੰਨੇ ਵਜੇ ਭੋਗ ਹੈ, ਬਸ ਇਨ ਟਾਈਮ ਜਾਣਾ ਇਨ ਟਾਈਮ ਮੁੜ ਆਉਣਾ। ਇਸ ਤਰ੍ਹਾਂ ਪੰਕਤੀਆਂ ਲਿਖਣ ਨਾਲ ਬਾਣੀ ਦੀ ਬੇਅਦਬੀ ਹੁੰਦੀ ਹੈ, ਪਰਿਵਾਰ 'ਤੇ ਭਾਰ ਆਉਂਦਾ, ਉਹ ਜੀਵ 'ਤੇ ਭਾਰ ਆਉਂਦਾ। ਸਾਰੀ ਸੰਗਤ ਨੋਟ ਕਰੋ, ਕਾਰਡਾਂ ਦੇ ਉੱਤੇ, ਵਿਆਹ ਸ਼ਾਦੀਆਂ ਦੇ ਕਾਰਡਾਂ 'ਤੇ ਸੋ ਸ਼ੁਭ ਆਨੰਦ ਕਾਰਜ ਹੀ ਬਹੁਤ ਹੁੰਦਾ। ਇਸੇ ਪ੍ਰਕਾਰ ਜਦੋਂ ਮ੍ਰਿਤਕ ਪ੍ਰਾਣੀ ਦਾ ਭੋਗ ਪੈਂਦਾ, ਕਾਰਡ ਛਾਪ ਕੇ ਦੇਣੇ ਹੁੰਦੇ ਨੇ, ਉਹਦੇ ਉੱਤੇ ਬਾਣੀ ਦੀ ਪੰਗਤੀ ਨਹੀਂ ਲਿਖਣੀ। ਇਹ ਸਾਰੀਆਂ ਚੀਜ਼ਾਂ ਨੂੰ ਆਪਣਾ ਸਮਝਣਾ, ਬਾਣੀ ਦੀਆਂ ਪੰਗਤੀਆਂ ਇੰਨੀਆਂ ਸੌਖੀਆਂ, ਇੰਨੀਆਂ ਸਸਤੀਆਂ ਨਹੀਂ ਹੈ ਵੀ ਉਈਂ ਲਿਖਤੀਆਂ, ਇੰਨੀ ਬੇਅਦਬੀ ਨਾ ਕਰੋ। ਗੁਰਤਾ ਗੱਦੀ ਮਿਲੀ ਹੋਈ ਆ ਪੰਗਤੀ ਨੂੰ, ਸਾਰੀ ਗੁਰਬਾਣੀ ਨੂੰ ਇੱਕ ਅੱਖਰ, ਇੱਕ ਇੱਕ ਅੱਖਰ ਗੁਰੂ ਰੂਪ ਹੈ, ਮੱਥਾ ਟੇਕਣੇ ਯੋਗ ਹੈ, ਇਹ ਸਮਝ ਲੈਣਾ। ਰਾਮ ਕਲੀ ਮਹੱਲਾ ਪੰਜਵਾ, ਜਪ ਗੋਬਿੰਦ ਗੋਪਾਲ ਲਾਲ। ਭਾਈ ਲਾਲ ਜੋ ਪਿਆਰਾ ਨਾ, ਪਿਆਰੇ ਗੋਪਾਲ, ਗੋ ਨਾਮ ਧਰਤੀ ਦਾ, ਧਰਤੀ ਦਾ ਪਾਲਕ, ਗੋਬਿੰਦ ਦੇ ਨਾਮਾਂ ਨੂੰ ਜਪ। ਰਾਮ ਨਾਮ ਸਿਮਰ ਤੂੰ ਜੀਵੈ, ਫਿਰ ਨਾ ਖਾਈ ਮਹਾਕਾਲ ਰਹਾਉ। ਰਾਮ ਨੂੰ ਜਪ, ਰਮੇ ਹੋਏ ਰਾਮ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਕਰ, ਤਾਂ ਤੂੰ ਸਦੀਵ ਕਾਲ ਜੀਵੇਂਗਾ, ਫਿਰ ਤੈਨੂੰ ਮਹਾਂਕਾਲ ਨਹੀਂ ਖਾਏਗਾ ਕਦੇ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕੋਟ ਜਨਮ ਭ੍ਰਮ 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 ਆਇਓ, ਵੱਡੈ ਭਾਗ ਸਾਧ ਸੰਗ ਪਾਇਓ। 886 ਅੰਗ 'ਤੇ ਫਰਮਾਉਂਦੇ ਨੇ ਕਿ ਕੋਟ ਜਨਮ ਭਾਵ ਭਰਮ ਦਾ ਭਰਮਾਇਆ ਹੋਇਆ, ਕਰੋੜਾਂ ਜਨਮਾਂ ਵਿੱਚ ਭਰਮ ਹੁੰਦਾ ਫਿਰ ਕੇ, ਹੁਣ ਤੂੰ ਮਨੁੱਖ ਜਨਮ ਵਿੱਚ ਆਇਆ ਅਤੇ ਵੱਡਿਆਂ ਭਾਗਾਂ ਕਰਕੇ ਤੂੰ ਸੰਤਾਂ ਦੇ ਸਤਸੰਗ ਨੂੰ ਪਾਇਆ। ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖੈ ਇਹੋ ਵਿਚਾਰ। ਮਹਾਰਾਜ ਕਥਨ ਕਰਦੇ ਨੇ, ਅਸਾਂ ਨੇ ਉੱਤਮ ਵਿਚਾਰ ਆਖਿਆ ਕਿ ਸਾਡੇ ਗੁਰਦੇਵ ਬਾਬਾ ਗੁਰੂ ਨਾਨਕ ਦੇਵ ਜੀ ਨੇ ਇਹ ਉੱਤਮ ਵਿਚਾਰ ਦੱਸਿਆ ਕਿ ਪੂਰਿਆਂ ਗੁਰਾਂ ਤੋਂ ਬਿਨਾਂ ਜੀਵ ਦਾ ਕਦੇ ਉਧਾਰ ਨਹੀਂ ਹੁੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਵੀ ਨਾਨਕ ਮਨਮੁਖ ਅੰਧ ਪਿਆਰ, ਵਾਹਿਗੁਰੂ ਡੁੱਬਾ ਸੰਸਾਰ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਸਾਧ ਸੰਗਤ ਮਿਲਦੀ ਹੈ ਜਦੋਂ ਕਰੋੜਾਂ ਜਨਮਾਂ ਨੂੰ ਭਟਕਣ ਤੋਂ ਬਾਅਦ ਪੂਰੇ ਗੁਰੂ ਦਾ ਉਧਾਰ, ਫਿਰ ਪੂਰੇ ਗੁਰੂ ਉਧਾਰ ਕਰਦੇ ਨੇ। ਔਰ ਮਹਾਂਪੁਰਖਾਂ ਦੀ, ਗੁਰਮੁਖਾਂ ਪਿਆਰਿਆਂ ਦੀ, ਚੰਗੀਆਂ ਦੀ ਸੰਗਤ ਮਿਲ ਜਾਂਦੀ ਜੀਵ ਨੂੰ, ਇਉਂ ਫਰਮਾਉਂਦੇ ਨੇ। ਰਾਗ ਰਾਮ ਕਲੀ ਮਹੱਲਾ ਪੰਜਵਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਚਾਰ ਪੁਕਾਰ ਹੈ, ਨਾ ਤੂੰ ਮਨ ਹੈ ਖੱਟ ਪੀ ਏਕਾ ਬਾਤ ਵਖੰਦ ਹੈ। ਮਹਾਰਾਜ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਾਮ ਕਲੀ ਰਾਗ ਦੇ ਵਿੱਚ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਘਰ ਦੂਜਾ, ਸੋ ਦੂਸਰੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਜਦੋਂ ਪ੍ਰਸਾਦ ਹੁੰਦੀ ਕਿਰਪਾ ਤਾਂ ਫਿਰ ਪ੍ਰਾਪਤੀ ਹੁੰਦੀ, ਓਅੰਕਾਰ ਦਾ ਪ੍ਰਕਾਸ਼ ਹੁੰਦਾ ਹੈ। ਇਸ ਸ਼ਬਦ ਦੇ ਨਾਲ ਇਸ ਪ੍ਰਕਾਰ ਦੀ ਸਾਖੀ ਹੈ, ਪਹਿਲਾਂ ਵੀ ਆਪਾਂ ਕਈ ਵਾਰ ਸੁਣਾਈ ਹੈ। ਇੱਕ ਮਹੇਸ਼ਾ ਜੋਗੀ ਹੋਇਆ, ਮਹੇਸ਼ਾ ਜੋਗੀ ਸ਼ਿਵਜੀ ਦਾ ਉਪਾਸ਼ਕ ਸੀ, ਜਦੋਂ ਤਪ ਕਰਨ ਤੋਂ ਬਾਅਦ ਸਮਾਧੀ ਤੋਂ ਉੱਠਿਆ ਤਾਂ ਮਨ 'ਚ ਸੰਕਲਪ ਆਇਆ ਕਿਸੇ ਟਾਪੂ ਦੀ ਸੈਰ ਕਰਕੇ ਆਈਏ, ਕੋਈ ਟਾਪੂ 'ਤੇ ਗਿਆ। ਇਹ ਸੋਚ ਕੇ ਸਮੁੰਦਰ ਦੇ ਕਿਨਾਰੇ ਆ ਕੇ ਜਹਾਜ਼ 'ਚ ਬੈਠ ਗਿਆ। ਜਦ ਜਹਾਜ਼ ਚੱਲਦਾ ਚੱਲਦਾ ਇੱਕ ਜਗ੍ਹਾ ਰੁਕ ਗਿਆ ਤਾਂ ਜਹਾਜ਼ ਦੇ ਮਾਲਕ ਨੇ ਆਪਣੇ ਕੋਲ ਨਾਲ ਜੋਤਸ਼ੀ ਸੀ ਉਹਨੂੰ ਪੁੱਛਿਆ ਇਹਦਾ ਬਚਾਓ ਕਿਵੇਂ ਹੋ ਸਕਦਾ। ਸੋ ਜੋਤਸ਼ੀ ਕਹਿਣ ਲੱਗਿਆ ਜਿਹਦਾ ਕੋਈ ਨਾ ਹੋਵੇ ਉਹਦੀ ਬਲੀ ਦਿਓ ਤਾਂ ਜਹਾਜ਼ ਬਚ ਸਕਦਾ। ਸਾਰਿਆਂ ਵਿੱਚ ਨਿਗਾਹ ਮਾਰ ਕੇ ਦੇਖਿਆ ਇਹ ਜੋਗੀ ਦਾ ਕੋਈ ਨਹੀਂ ਸੀ, ਇਹਨੂੰ ਚੁੱਕ ਕੇ ਉਹਨਾਂ ਨੇ ਸਮੁੰਦਰ ਸੁੱਟ ਦਿੱਤਾ, ਕਹਿੰਦੇ ਇਹਦੀ ਬਲੀ ਦੇ ਤੀ। ਸੋ ਜਿਹੜੇ ਮੱਛ ਨੇ ਜਹਾਜ਼ ਰੋਕਿਆ ਹੋਇਆ ਸੀ, ਮੱਛ ਬਹੁਤ ਜ਼ਿਆਦਾ ਵੱਡਾ ਸੀ, ਅਸਲ 'ਚ ਮੱਛ ਵਿੱਚ ਜਹਾਜ਼ ਅੜ ਗਿਆ ਤਾਂ ਰੁਕ ਗਿਆ, ਇਹ ਸੋਚਦੇ ਖਾਨੀ ਜਹਾਜ਼ ਕਿਉਂ ਰੁਕ ਗਿਆ। ਉਹ ਮੱਛ ਨੇ ਜੋਗੀ ਨੂੰ ਸਾਬਤਾ ਹੀ ਅੰਦਰ ਨਿਗਾ ਲਿਆ, ਇੰਨਾ ਵੱਡਾ ਸੀ। ਫਿਰ ਉਹਨੇ ਜਾ ਕੇ ਕਿਨਾਰੇ ਦੇ ਉੱਤੇ ਜੋਗੀ ਨੂੰ ਕੁਦਰਤ ਵੱਲੋਂ ਹੀ ਆਇਓ ਤਪ ਕੀਤਾ ਹੋਇਆ ਕਰਕੇ ਬਾਹਰ ਕੱਢ ਦਿੱਤਾ ਮੂੰਹ ਦੇ ਰਾਹੀਂ। ਮੱਛ ਦੇ ਅੰਦਰ ਨਿਗਲਣ ਕਰਕੇ ਹੁਣ ਮਾੜੀ ਮੋਟੀ ਤਾਂ ਸੱਟ ਫੇਟ ਲੱਗਦੀ ਹੋਇਆ, ਜੋਗੀ ਦਾ ਕੰਨ ਅਤੇ ਮੁੰਦਰਾਂ ਕੱਟੀ ਗਈ ਉਸ ਵਕਤ। ਫਿਰ ਉਹ ਜੋਗੀ ਚੱਲਦਾ ਚੱਲਦਾ ਦੁਆਬੇ 'ਚ ਗੜ ਸ਼ੰਕਰ ਨਾਮੇ ਪਿੰਡ ਪੈਂਦਾ, ਜਿੱਥੇ ਹੁਸ਼ਿਆਰਪੁਰ ਵੱਲ ਤੋਂ ਬਲਾਚੌਰ ਤੋਂ ਸੜਕ ਜਾਂਦੀ ਇੱਧਰ ਨੂੰ, ਉੱਥੇ ਰਹਿਣ ਲੱਗ ਪਿਆ। ਬਾਹਰ ਗੁਫਾ ਬਣਾ ਕੇ ਕਾਫੀ ਚਿਰ ਤਪ ਕਰਦਾ ਰਿਹਾ। ਇੱਕ ਦਿਨ ਤਪ ਕਰਨ ਤੋਂ ਬਾਅਦ ਬਾਹਰ ਨਿਕਲ ਕੇ ਬੈਠ ਗਿਆ, ਜਿਹੜਾ ਆਵੇ ਉਹਨੂੰ ਕਹੇ ਜੋ ਵੀ ਮੇਰਾ ਆ ਕੇ ਦਰਸ਼ਨ ਕਰੇਗਾ ਉਹਨੂੰ ਇੱਕ ਸਾਲ ਦੀ ਸਵਰਗ ਦੀ ਪ੍ਰਾਪਤੀ ਹੋਵੇ। ਬੜਾ ਇਕੱਠ ਹੋਇਆ, ਬੜੇ ਲੋਕ ਆਏ। ਗੁਰੂ ਕਾ ਪਿਆਰਾ ਭਾਈ ਤਿਲਕੂ ਉਹ ਤਾਂ ਅੰਦਰ ਹੀ ਬੈਠਾ ਰਹੇ, ਸਾਰੇ ਉਹਨੂੰ ਕਹਿਣ ਬਈ ਉੱਥੇ ਸਵਰਗ ਮਿਲਦਾ, ਪਰ ਮੈਂ ਨਹੀਂ ਲੈਣਾ, ਮੈਨੂੰ ਪਤਾ ਕੀ ਹੁੰਦਾ ਸਵਰਗ। ਹੁਣ ਹਮੇਸ਼ਾ ਕਹਿਣ ਲੱਗਿਆ ਕੋਈ ਰਹਿ ਤਾਂ ਨਹੀਂ ਗਿਆ? ਕਹਿੰਦਾ ਜੀ ਉਹ ਇੱਕ ਗੁਰੂ ਦਾ ਸਿੱਖ ਹੈ, ਤਿਲਕੂ ਤਿਲਕੂ ਉਹ ਨਹੀਂ ਆਉਂਦਾ। ਕਹਿੰਦੇ ਉਹਨੂੰ ਕਮਲੇ ਨੂੰ ਕਹੋ ਦਰਸ਼ਨ ਕਰੇ, ਦੋ ਸਾਲ ਸਵਰਗ ਦੇ ਦਾਂਗਾ, ਜਿਵੇਂ ਮੰਡੀ ਲਾਈ ਹੁੰਦੀ ਹੈ ਸਵਰਗਾਂ ਦੀ। ਉਸ ਵਕਤ ਕਹਿਣ ਲੱਗਿਆ ਉਹਨੂੰ ਕਹਿ ਦਿਉ। ਜਾ ਕਰਕੇ ਲੋਕਾਂ ਨੇ ਕਿਹਾ, ਉਹ ਕਹਿੰਦਾ ਨਾ ਬਈ ਨਾ, ਸਾਡੇ ਗੁਰੂ ਸਾਹਿਬ ਨੇ ਸਵਰਗ ਮਨਾ ਕੀਤੇ ਆ, ਅਸੀਂ ਤਾਂ ਸੱਚਖੰਡ ਵਾਸੀ ਬਣਨਾ। ਫਿਰ ਆਪਣੀ ਬੇਇੱਜ਼ਤੀ ਸਮਝੀ ਇਹਨੇ ਵੀ, ਹੱਥ ਕਹਿ ਮੇਰੀ, ਉਹ ਆਇਆ ਨਹੀਂ ਇਕੱਲਾ ਹੀ। ਕਹਿੰਦਾ ਚਲੋ ਕਮਲੇ ਨੂੰ ਆਪਾਂ ਹੀ ਦਰਸ਼ਨ ਦਿੰਦੇ ਹਾਂ, ਉੱਠ ਕੇ ਆਪ ਹੀ ਚੱਲ ਪਿਆ। ਉਹ ਨਾਲ ਭੀੜ ਚੱਲੀ ਹੋਈ ਹੈ, ਰੌਲਾ ਪੈਂਦਾ ਆ ਰਿਹਾ। ਪਿੰਡ ਦੇ ਇੱਕ ਬੰਦੇ ਨੇ ਕਿਹਾ, ਭਾਈ ਤਿਲਕੂ ਤੇਰੇ ਭਾਗ ਉੱਚੇ, ਤੈਨੂੰ ਦਰਸ਼ਨ ਦੇਣ ਆ ਰਿਹਾ ਹਮੇਸ਼ਾ ਜੋਗੀ। ਭਾਈ ਤਿਲਕੂ ਨੇ ਤਾਂ ਅੰਦਰੋਂ ਕੁੰਡੀ ਲਾ ਲਈ, ਅੰਦਰ ਵੜ ਗਿਆ, ਉੱਤੇ ਕੰਬਲ ਖੇਸ ਲਪੇਟ ਕੇ, ਅੱਖਾਂ ਬੰਦ ਕਰਕੇ, ਕੰਧ ਵੱਲ ਮੂੰਹ ਕਰਕੇ ਖੜ ਗਿਆ। ਮੈਂ ਤਾਂ ਕਮਲੇ ਦੇ ਦਰਸ਼ਨ ਹੋ ਜਾਣ, ਮੈਨੂੰ ਕਿਤੇ ਧੱਕੇ ਨਾਲ ਸਵਰਗਾਂ ਨੂੰ ਜਾਣਾ ਪਵੇ। ਆ ਕੇ ਦਰਵਾਜ਼ਾ ਖੜਕਾਇਆ, ਭਾਈ ਤਿਲਕੂ ਦਰਵਾਜ਼ਾ ਖੋਲ, ਦੇਖ ਕੌਣ ਆਇਆ, ਅਸੀਂ ਦਰਸ਼ਨ ਦੇਣ ਆਏ ਤੈਨੂੰ। ਗੁਰੂ ਉੱਠ ਘਰ ਤਨਾੜੇ ਜਾਈ, ਵੀ ਦੱਸ ਦਰਸ਼ਨ ਦੇਣੇ ਤਾਂ ਉੱਥੇ ਨਹੀਂ ਆ ਸਕਦਾ ਅਗਲਾ, ਦਰਸ਼ਨ ਅੱਜ ਕੱਲ੍ਹ ਦੇ ਗੁਰੂ ਵੀ ਐਂ ਜਾਂਦੇ, ਮੈਂ ਦਰਸ਼ਨ ਦੇਣ ਆਇਆ ਤੈਨੂੰ, ਕਰ ਬਈ ਦਰਸ਼ਨ। ਸੋ ਇਸ ਤਰ੍ਹਾਂ ਭਾਈ ਤਿਲਕੂ ਕਹਿਣ ਲੱਗੇ, ਨਾ ਬਈ ਮੈਂ ਸਵਰਗਾਂ ਨੂੰ ਜਾਣਾ ਹੀ ਨਹੀਂ, ਮੈਂ ਤਾਂ ਸੱਚਖੰਡ ਨੂੰ ਜਾਣਾ, ਮੈਂ ਗੁਰੂ ਦਾ ਸਿੱਖ ਹਾਂ। ਜਦੋਂ ਨਾ ਹੀ ਦਰਵਾਜ਼ਾ ਖੋਲਿਆ, ਕਹਿੰਦਾ ਚੰਗਾ ਆਪਦੇ ਹੀ ਦਰਸ਼ਨ ਦੇ ਦੇ ਫਿਰ। ਉਹ ਕਹਿੰਦਾ ਫਿਰ ਜੇ ਮੈਂ ਤੇਰੇ ਦਰਵਾਜ਼ਾ ਖੋਲੂੰਗਾ, ਤੂੰ ਮੈਨੂੰ ਦੇਖੇ, ਮੈਂ ਤੈਨੂੰ ਦੇਖੂ, ਮੈਨੂੰ ਫਿਰ ਫਲ ਮਿਲੂ, ਤੂੰ ਆਪਦਾ ਫਲ ਰੋਕ ਪਹਿਲਾਂ। ਉਹ ਕਹਿੰਦੇ ਫਲ ਰੋਕ ਲਿਆ। ਚੱਲ ਹੁਣ ਨਾਮ ਰਸੀਆ ਪੁਰਖ ਬਹੁਤ ਸ਼ਾਂਤਮਈ ਸਹਿਜ ਸੁਭਾਵ ਦਰਸ਼ਨੀ ਪੁਰਸ਼ ਹੁੰਦਾ, 6 ਫੁੱਟ ਲੰਬਾ ਕੱਦ, ਸੋਹਣਾ ਦਾੜਾ, ਚਿਹਰਾ ਦਗ ਦਗ ਕਰਦਾ, ਸ਼ਾਂਤ ਸਰੂਪ ਭਾਈ ਤਿਲਕੂ। ਜਦ ਮਹੇਸ਼ੇ ਨੇ ਦਰਸ਼ਨ ਕੀਤੇ ਉੱਥੇ ਹੀ ਮਨ ਨੂੰ ਸ਼ਾਂਤੀ ਆ ਗਈ। ਉਹਦੀ ਉਮਰ ਬਹੁਤ ਲੰਬੀ ਸੀ, ਇਹਦੀ 500 ਸਾਲ, ਉਹਦੀ 40 ਸਾਲ। ਚਰਨਾਂ 'ਤੇ ਡਿੱਗਿਆ, ਮੈਨੂੰ ਵੀ ਸ਼ਾਂਤੀ ਦੇ, ਮੈਨੂੰ ਵੀ ਸਿੱਖ ਬਣਾ ਲਾ ਆਪਣਾ, ਬਈ ਬੜੀ ਆਨੰਦ ਹੈ ਤੇਰੇ ਸ਼ਾਂਤੀ। ਸੋ ਤੇਰੇ ਮਨ 'ਚ ਕੋਈ ਤਮੰਨਾ ਹੀ ਨਹੀਂ ਸਵਰਗਾਂ ਦੀ, ਲੋਕ ਤਾਂ ਭੱਜੇ ਜਾਂਦੇ ਨੇ। ਭਾਈ ਤਿਲਕੂ ਕਹਿੰਦਾ ਮਹਾਰਾਜ ਨੇ ਬਾਣੀ 'ਚ ਸਾਨੂੰ ਦੱਸਿਆ, ਕਬੀਰ ਸੁਰਗ ਨਰਕ 'ਤੇ ਮੈਂ ਰਹੇ ਉਹ ਸਤਿਗੁਰ ਕੇ ਪ੍ਰਸਾਦ। ਮੈਂ ਤਾਂ ਸਤਿਗੁਰ ਦੀ ਕਿਰਪਾ ਨਾਲ ਸਵਰਗ ਨਰਕ ਜਿੱਤੇ ਹੋਏ ਨੇ। ਕਹਿੰਦਾ ਮੈਨੂੰ ਆਪਣਾ ਸਿੱਖ ਬਣਾ ਲਾ ਭਾਈ। ਕਹਿੰਦੇ ਨਹੀਂ ਮੈਂ ਨਹੀਂ ਸਿੱਖ ਬਣਾਉਂਦਾ, ਮੇਰੇ ਗੁਰੂ ਦਾ ਸਿੱਖ ਬਣ ਚੱਲ ਗਏ। ਸੋ ਇਸ ਕਰਕੇ ਉਸ ਵਕਤ ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਾ ਕੇ ਫਿਰ ਇਹਨੂੰ ਉਪਦੇਸ਼ ਪ੍ਰਾਪਤ ਹੋਇਆ ਸੀ। ਮਹਾਰਾਜ ਨੇ ਫਿਰ ਇਹਨੂੰ ਉਪਦੇਸ਼ ਦਿੱਤਾ ਬੰਦਗੀ ਕਰਨ ਦਾ। ਰਾਮਕਲੀ ਰਾਗ 'ਚ ਮਹਾਰਾਜ ਨੇ ਪਾਪ ਨੂੰ ਉਪਦੇਸ਼ ਦਿੱਤਾ ਹੈ। 4 ਪੁਕਾਰ ਹੈ ਨਾ ਤੂੰ ਮਨ ਹੈ, ਖੱਟ ਪੀਏ ਕਾ ਬਾਤ ਬਖੰਨ ਹੈ। ਇਹ ਜੋਗੀ 4 ਵੇਦ ਜਿਸ ਵਾਹਿਗੁਰੂ ਦੇ ਨਾਮਾਂ ਨੂੰ ਪੁਕਾਰਦੇ ਨੇ, ਤੂੰ ਉਹਨੂੰ ਮੰਨਦਾ ਹੀ ਨਹੀਂ। ਖੱਟ 6 ਸ਼ਾਸਤਰ ਵੀ ਇੱਕ ਪਰਮੇਸ਼ਰ ਦੀਆਂ ਹੀ ਗੱਲਾਂ ਕਥਨ ਕਰਦੇ ਨੇ, ਪਰ ਤੂੰ ਉਹਨਾਂ ਨੂੰ ਮੰਨਦਾ ਹੀ ਨਹੀਂ, ਬਖਾਨ ਹੈ ਵਾਹਵੇ ਨਾਲ। 10 ਅਸ਼ਟੀ ਮਿਲ ਏਕੋ ਕਹਿਆ, ਤਾਂ ਪੀ ਜੋਗੀ ਭੇਦ ਨਾ ਲਹਿਆ। 10 ਅਸ਼ਟੀ ਹੁੰਦਾ 18 ਪੁਰਾਣਾਂ ਦੇ ਵੀ ਮਿਲ ਕੇ ਇੱਕ ਪਰਮੇਸ਼ਰ ਦੇ ਨਾਮ ਨੂੰ ਹੀ ਕਥਨ ਕੀਤਾ ਹੈ। ਇਹ ਜੋਗੀ ਤਾਂ ਵੀ ਤੂੰ ਉਸ ਦੀ ਪ੍ਰਾਪਤੀ ਦਾ ਭੇਦ ਨਹੀਂ ਜਾਣਿਆ। ਕਿੰਕੁਰੀ ਅਨੂਪ ਵਾਜੈ ਜੋਗੀਆ ਮਤ ਵਾਰੋ ਰੇ ਰਹਾਉ। ਇਹ ਜੋਗੀ ਤੂੰ ਬਾਹਰੀ ਅਨੂਪੋਂ ਕਿੰਗਾਂ ਦੇ ਵਜਾਉਣ ਵਿੱਚ ਮਸਤ ਹੋ ਰਿਹਾ, ਪਰ ਇਹ ਜੋਗੀ ਜੇ ਤੂੰ ਰਾਮ ਨਾਮ ਰੂਪੀ ਅਨੂਪੋਂ ਕਿੰਗ ਨੂੰ ਵਜਾਉਣਾ ਕਰੇ ਤਾਂ ਤੂੰ ਸੋ ਪ੍ਰਭੂ ਦੇ ਵਿੱਚ ਮਤਵਾਰੋ ਮਸਤ ਹੋ ਜਾਵੇਂਗਾ। ਜੋਗੀ ਹੈ ਜੋਗੀ ਚੇਤਨ ਸੱਤਾ ਰੂਪੀ ਅਨੂਪੰ ਜਿਹੜੀ ਕਿੰਗ ਵੱਜ ਰਹੀ ਹੈ ਉਸ ਵਿੱਚ ਮਸਤ ਹੋਣਾ ਕਰ, ਤਾਂ ਤੂੰ ਤਰ ਜਾਏਗਾ। ਉਹ ਤੇਰੇ ਅੰਦਰ ਵੱਜਦੀ ਪਈ ਹੈ, ਉਹ ਅੰਦਰ ਤਾਂ ਤੂੰ ਸੁਣਦਾ ਨਹੀਂ, ਬਾਹਰਲੀਆਂ ਤੂੰਬੀਆਂ ਵਜਾਈ ਜਾਂਦਾ। ਸੋ ਮਹਾਰਾਜ ਆਪ ਕਿਰਪਾ ਕਹੋ ਕਰਕੇ ਦੱਸੋ ਵੀ 4 ਯੁੱਗਾਂ ਦਾ ਧਰਮ ਦੱਸੋ, ਪਹਿਲਾਂ ਕੀ ਧਰਮ ਹੁੰਦਾ ਸੀ ਅਤੇ ਹੁਣ ਕੀ ਧਰਮ ਹੈ। ਪ੍ਰਥਮੇ ਵਸਿਆ ਸੱਤ ਕਾ ਖੇੜਾ, ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਪਦੇਸ਼ ਕਰਦੇ ਹਨ ਪਾਵਨ, ਕਿ ਪ੍ਰਥਮੇ ਹੁੰਦਾ ਪਹਿਲੇ ਸੱਜ ਰੂਪੀ ਖੇੜਾ, ਜਿਹੜਾ ਪਿੰਡ ਹੁੰਦਾ ਖੇੜਾ, ਨਗਰ ਖੇੜੇ 'ਚ ਸੁੱਖ ਵਸੇ, ਪਿੰਡ 'ਚ ਖੇੜਾ ਬਣਾਇਆ ਵੀ ਹੁੰਦਾ, ਲੋਕ ਉਹਨੂੰ ਪੂਜਦੇ ਵੀ ਹੈ, ਉਹ ਤਾਂ ਖੇੜਾ ਅੱਖਰ ਪਿਆ। ਪ੍ਰਥਮੇ ਵਸਿਆ ਸੱਤ ਕਾ ਖੇੜਾ, ਪਹਿਲਾਂ ਸੱਜ ਰੂਪੀ ਖੇੜਾ ਹੁੰਦਾ ਪਿੰਡ, ਸੱਤ ਯੱਗ, ਤਪ, ਦਾਨ ਇਹਨਾਂ ਕਰਕੇ ਵਸ ਰਿਹਾ ਸੀ। ਸੋ ਸਰੀਰ ਰੂਪੀ ਖੇੜਾ ਪਹਿਲਾਂ ਸਤਯੁਗ ਵਿੱਚ ਸੱਤ ਆਦਿਕਾਂ ਕਰਕੇ ਵਸ ਰਿਹਾ ਸੀ, ਫਿਰ ਤ੍ਰਿਤੀਏ ਤ੍ਰੇਤੇ ਯੁੱਗ ਵਿੱਚ ਕੁਛ ਦੁਤੇੜਾ ਪੈ ਗਿਆ, ਦਵੈਤ ਭਾਵ ਹੋ ਗਿਆ, ਭਾਵ ਸੱਤ ਦਾ ਨਾਸ਼ ਹੋ ਗਿਆ। ਫਿਰ ਹੌਲੀ ਹੌਲੀ ਲੋਕ ਸਤਯੁਗ ਦੇ ਵਿੱਚ ਜਦੋਂ ਅੱਗੇ ਲੰਘੇ ਆਏ ਫਿਰ ਸੱਤ ਬੋਲਣੋਂ ਹਟ ਗਏ ਤ੍ਰੇਤੇ 'ਚ। ਦੁਤੀਆ ਅਰਧ ਅਰਧ ਸਮਾਇਆ, ਏਕ ਰਹਿਆ ਤਾਂ ਏਕ ਦਿਖਾਇਆ। ਦੁਤੀਆ ਹੁੰਦਾ ਦੁਆਪੁਰ ਯੁੱਗ ਵਿੱਚ, ਅਰਧ ਹੁੰਦਾ ਅੱਧਾ ਭਾਗ, ਸੱਤ ਅਤੇ ਯੱਗ ਇਹ ਦੋਵੇਂ ਲੋਪ ਹੋ ਗਏ, ਅਤੇ ਅਰਧ ਅੱਧਾ ਭਾਗ ਤਾਪ ਅਤੇ ਦਾਨ ਇਹ ਸਰੀਰਾਂ ਵਿੱਚ ਆ ਕੇ ਸਮਾ ਗਏ। ਕਹਿਣ ਤੋਂ ਭਾਵ ਧਰਮ ਦੇ ਦੋ ਪੈਰ ਅਲੋਪ ਹੋ ਗਏ ਅਤੇ ਦੋ ਪੈਰਾਂ ਉੱਤੇ ਧਰਮ ਖੜ੍ਹਾ ਰਿਹਾ। ਜਿਸ ਵੇਲੇ ਬਾਕੀ ਇੱਕ ਕਲਯੁਗ ਰਿਹਾ ਤਾਂ ਧਰਮ ਇੱਕ ਪੈਰ ਉੱਤੇ ਖਲੋਤਾ ਦੇਖਣ ਨੂੰ ਆਇਆ ਲੱਗਿਆ। ਫਿਰ ਪ੍ਰਥਮੇ ਵਸਿਆ ਸਤ ਕਾ ਖੇੜਾ, ਇਹ ਅਣੰਤਰੀ ਭਾਵ 'ਚ ਵੀ ਦੱਸਿਆ ਉਹਨੂੰ ਕਿ ਜਿਸ ਵੇਲੇ ਪਹਿਲਾਂ ਅੰਤਹਿਕਰਨ ਰੂਪੀ ਖੇੜਾ ਹੁੰਦਾ ਪਿੰਡ ਵਿੱਚ ਸਤ ਸੰਤੋਖ ਆਦਿਕ ਸ਼ੁਭ ਗੁਣਾਂ ਕਰਕੇ ਵਸਿਆ ਤਾਂ ਤ੍ਰਿਤੀਏ ਮੈਂ ਕਿਛ ਭਇਆ ਦੁਤੇੜਾ। ਤ੍ਰਿਤੀਏ ਹੁੰਦਾ ਤਿੰਨ ਗੁਣਾਂ ਵਿੱਚ, ਸੰਸਾਰ ਵਿੱਚ ਕੋਈ ਦਵੈਸ਼ ਭਾਵ ਹੋ ਗਿਆ, ਤਿੰਨਾਂ ਗੁਣਾਂ ਨੂੰ ਤਿਆਗ ਦਿੱਤਾ। ਦੁਤੀਆ ਅਰਧੋ ਅਰਧ ਸਮਾਇਆ, ਇੱਕ ਅਰਧ ਭਾਗ ਚੇਤਨ ਹੈ, ਦੁਤੀਆ ਦੂਜਾ ਅਰਧ ਭਾਗ ਮਾਇਆ। ਜਿਸ ਵੇਲੇ ਉਸ ਮਾਇਆ ਦਾ ਸੰਕਲਪ ਸਮਾ ਗਿਆ, ਅੰਦਰ ਖਤਮ ਹੋ ਗਿਆ, ਏਕ ਰਹਿਆ ਤਾਂ ਏਕ ਦਿਖਾਇਆ, ਇੱਕ ਚੇਤਨ ਭਾਗ ਹੀ ਰਹਿ ਗਿਆ, ਤਾਂ ਉਹ ਇੱਕ ਚੇਤਨ ਹੀ ਦੇਖਣ ਵਿੱਚ ਅੰਦਰ ਆਇਆ, ਮਾਇਆ ਅੰਦਰੋਂ ਖਤਮ ਕਰ ਦਿੱਤੀ। ਦੁਤੀਆ ਤੋਂ ਭਾਵ ਦੋ, ਕਿਹੜੇ ਜੀਵ ਅਤੇ ਈਸ਼ਵਰ ਹਨ, ਇਹਨਾਂ ਦੋਹਾਂ ਦਾ ਅੱਧਾ ਅੱਧਾ ਭਾਗ ਸਮਾ ਗਿਆ। ਜੀਵ ਦਾ ਅੱਧਾ ਭਾਗ ਅਵਿਦਿਆ, ਈਸ਼ਵਰ ਦਾ ਅੱਧਾ ਭਾਗ ਮਾਇਆ। ਇਸ ਵੇਲੇ ਜਿਸ ਵੇਲੇ ਕਹਿੰਦੇ ਦੋਵੇਂ ਸਮਾ ਗਏ ਤਾਂ ਬਾਕੀ ਇੱਕ ਚੇਤਨ ਭਾਗ ਰਹਿ ਗਿਆ, ਇਸ ਕਰਕੇ ਇੱਕ ਚੇਤਨ ਭਾਗ ਦੇ ਰਹਿਣ ਕਰਕੇ ਇੱਕ ਚੇਤਨ ਹੀ ਵੇਖਣ ਵਿੱਚ ਆਇਆ। ਏਕੈ ਸੂਤ ਪਰੋਏ ਮਣੀਏ, ਗਾਠੀ ਭਿੰਨ 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 ਤਣੀਏ। ਇੱਕ ਹੁਕਮ ਰੂਪੀ ਜਾਂ ਚੇਤਨ ਸੱਤਾ ਰੂਪੀ ਜਾਂ ਪ੍ਰਾਣਾ ਰੂਪੀ ਸੂਤਰ ਵਿੱਚ ਸਰੀਰ ਰੂਪ ਮਣ ਕੇ ਜਿਹੜੇ ਸੀ ਪਰੋਤੇ ਹੋਏ ਨੇ, ਅਤੇ ਚਾਰ ਖਾਣੀਆਂ ਰੂਪ ਗੰਢਾਂ ਭਿੰਨ ਭਿੰਨ ਵੱਖੋ ਵੱਖ ਤਣੀਆਂ ਹੋਈਆਂ ਹਨ। ਫਿਰਤੀ ਮਾਲਾ ਬਹੁ ਬਿਦ ਪਾਏ, ਖਿੰਚਿਆ ਸੂਤ ਤਾਂ ਆਈ ਥਾਏ। ਬਹੁਤ ਪ੍ਰਕਾਰ ਦੀਆਂ ਜੀਵਾਂ ਰੂਪ ਮਾਲਾਂ ਕਰਮਾਂ ਅਨੁਸਾਰ ਬਹੁਤ ਤਰ੍ਹਾਂ ਕਰਕੇ ਫਿਰ ਰਹੀਆਂ ਹਨ। ਸੋ ਜਿਸ ਵੇਲੇ ਚੇਤਨ ਸੱਤਾ ਰੂਪੀ ਸੂਤਰ ਖਿੱਚਿਆ ਤਾਂ ਸਾਰੀ ਸ੍ਰਿਸ਼ਟੀ ਥਾਂ ਦੇ ਆ ਗਈ, ਭਾਵ ਲੈ ਹੋ ਗਈ, ਉੱਥੇ ਹੀ ਮੁੜ ਕੇ ਆ ਗਈ ਜਿੱਥੋਂ ਚੱਲੀ ਸੀ। ਚਾਹੋ ਮੈਂ ਏਕ ਹੈ ਮੱਟ ਹੈ ਕੀਆ, ਤੈਂ ਬਿਖੜੇ ਥਾਨ ਅਨਕ ਖਿੜਕੀਆ। ਚਾਰ ਤੱਤਾਂ ਨੂੰ ਆਸ ਵਿੱਚ ਮਿਲਾ ਕੇ ਇੱਕ ਪਰਮੇਸ਼ਰ ਨੇ ਸਰੀਰ ਰੂਪ ਮਟਕਾ ਬਣਾਉਣਾ ਕੀਤਾ, ਕਿਉਂਕਿ ਚਾਰ ਵਾਕੀਏ ਪੁਰਸ਼ ਆਕਾਸ਼ ਤੱਤ ਨੂੰ ਮੰਨਦੇ ਨੇ। ਉਸ ਸਰੀਰ ਵਿੱਚ ਬਿਖੜੇ ਥਾਨ ਹੁੰਦਾ ਕਠਿਨ ਸਥਾਨ, ਪੰਜ ਕੋਸ਼ ਕਾਮ ਕ੍ਰੋਧ ਲੋਹ ਮੋਹੰਕਾਰ, ਇਹ ਪੰਜ ਕੋਸ਼ ਆਦਿਕ ਵਿਕਾਰ ਹਨ, ਅਤੇ 72 ਕੋਠੜੀਆਂ ਰੂਪੀ ਅਤੇ ਵਾਸ਼ਨਾ ਰੂਪੀ ਅਨੇਕਾਂ ਹੀ ਉਹਦੇ 'ਚ ਖਿੜਕੀਆਂ ਹਨ ਸਰੀਰ ਦੇ ਵਿੱਚ। ਖੋਜਤ ਖੋਜਤ ਦੁਆਰੇ ਆਇਆ, ਤਾਂ ਨਾਨਕ ਜੋਗੀ ਮਹਿਲ ਕਰ ਪਾਇਆ। ਢੂੰਡਦਿਆਂ ਢੂੰਡਦਿਆਂ ਜਿਸ ਵੇਲੇ ਗੁਰਾਂ ਦੇ ਦੁਆਰੇ ਸਤਸੰਗ ਵਿੱਚ ਆਇਆ ਤਾਂ ਜੋਗੀ, ਜਿਹੜਾ ਜੁੜਨ ਵਾਲੇ ਜੋਗੀ ਨੇ, ਸਰੀਰ ਰੂਪੀ ਘਰ ਵਿੱਚ ਮਹਿਲ ਕਹੀਏ ਸਰੂਪ ਨੂੰ ਪ੍ਰਾਪਤ ਕਰ ਲਿਆ ਅੰਦਰੋਂ ਹੀ। ਇਉਂ ਕਿੰਕੁਰੀ ਆਨੂਪ ਵਾਜੈ, ਸੁਣ ਜੋਗੀ ਕਹਿ ਮਨ ਮਿੱਠੀ ਲਾਗੈ ਰਹਾਉ ਦੂਜਾ। ਹੁਣ ਇਹ ਪਹਿਲੇ ਰਹਾਉ ਦਾ ਜਵਾਬ ਹੈ, ਇਉਂ ਇਸ ਤਰ੍ਹਾਂ ਚੇਤਨ ਸੱਤਾ ਰੂਪੀ ਅਨੂਪ ਕਿੰਗ ਵੱਜ ਰਹੀ ਹੈ, ਰਾਮ ਨਾਮ ਰੂਪੀ ਅਨੂਪ ਕਿੰਗ ਵੱਜ ਰਹੀ ਹੈ। ਇਹ ਜੋਗੀ ਇਸ ਕਿੰਗ ਨੂੰ ਸੁਣ ਤਾਂ ਤੇਰੇ ਮਨ ਵਿੱਚ ਮਿੱਠੀ ਲੱਗੇਗੀ, ਰਹਾਉ ਦੂਜਾ ਫਰਮਾਇਆ ਬਚਨ। ਫਿਰ ਮਹਾਰਾਜ ਨੇ